ਪ੍ਰਕਾਸ਼ਕ ਹੋ ਕੇ ਸਾਰਿਆਂ ਦੇ ਵਿੱਚ ਆਪ ਹੀ ਬੈਠਾ, ਸਾਰਿਆਂ ਦੇ ਅੰਦਰ ਵੀ ਆਪਣੇ ਤੇ ਸਾਰਿਆਂ ਦੇ ਬਾਹਰ ਵੀ ਹੈ। ਜੀਵ ਰੂਪ ਵੀ ਹੈ, ਈਸ਼ਰ ਰੂਪ ਵੀ ਹੈ ਤੇ ਸ਼ੁੱਧ ਰੂਪ ਵੀ ਉਹ ਆਪ ਹੀ ਹੈ। ਇਸ ਕਰਕੇ ਇਹਦਾ ਇੰਨੇ ਦਾ ਹੀ ਭਾਵ ਇੰਨਾ ਬਣਦਾ ਕਿ ਆਪੇ ਆਪ ਨਿਰੰਜਨ ਸੋਏ, ਉਹ ਆਪੇ ਆਪ ਦਾ ਭਾਵ ਹੈ ਕਿ ਆਪੇ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤਦਾ ਹੈ, ਆਪ ਹੀ ਸ਼ੁੱਧ ਰੂਪ ਹੋ ਕੇ ਬੈਠਾ ਅੰਦਰ। ਹੁਣ ਸ਼ੁੱਧ ਰੂਪ ਇਉਂ ਬੈਠਾ ਹੋ ਕੇ ਜਿਵੇਂ ਇੱਕ ਘੜੇ ਵਿੱਚ ਪਾਣੀ, ਇੱਕ ਨਦੀ ਵਿੱਚ ਪਾਣੀ, ਇੱਕ ਸਮੁੰਦਰ ਵਿੱਚ ਪਾਣੀ। ਹੁਣ ਘੜੇ ਵਿੱਚ ਵੀ ਪਾਣੀ ਉਹੀ ਹੈ, ਨਹਿਰ ਵਿੱਚ ਨਦੀ ਵਿੱਚ ਵੀ ਉਹੀ ਪਾਣੀ ਹੈ, ਸਮੁੰਦਰ ਵਿੱਚ ਵੀ ਉਹੀ ਪਾਣੀ ਹੈ। ਸਮੁੰਦਰ ਹੈਗਾ ਬ੍ਰਹਮ, ਨਦੀ ਹੈਗੀ ਈਸ਼ਰ ਤੇ ਘੜਾ ਹੈਗਾ ਜੀਵ। ਹੁਣ ਇਹਨਾਂ ਤਿੰਨਾਂ ਦਾ ਆਪਾਂ ਛੋਟਾ ਵੱਡਾ ਨਾ ਗਿਣੋ, ਨਾ ਗਿਣੋ ਕਿ ਘੜਾ ਬਹੁਤ ਛੋਟਾ, ਨਦੀ ਸਮੁੰਦਰ ਤੋਂ ਬਹੁਤ ਛੋਟੀ ਹੈ, ਸਮੁੰਦਰ ਬਹੁਤ ਵੱਡਾ। ਮਹਾਰਾਜ ਕਹਿੰਦੇ ਤਿੰਨਾਂ ਦਾ ਜਲ ਰੂਪ ਅੰਸ਼ ਲੈ ਲਓ, ਘੜੇ ਵਿੱਚ ਵੀ ਪਾਣੀ, ਨਦੀ ਵਿੱਚ ਵੀ ਪਾਣੀ ਤੇ ਸਮੁੰਦਰ ਵਿੱਚ ਵੀ ਪਾਣੀ। ਇਸੇ ਤਰ੍ਹਾਂ ਜੀਵਾਂ ਦੇ ਵਿੱਚ ਵੀ ਵਾਹਿਗੁਰੂ, ਈਸ਼ਰ ਦੇ ਵਿੱਚ ਵੀ ਵਾਹਿਗੁਰੂ ਤੇ ਆਪ ਵੀ ਹੈ ਉਹ ਵਾਹਿਗੁਰੂ ਨਿਰਗੁਣ ਰੂਪ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ, ਉਹ ਜੋ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਆ ਆਪੇ ਆਪ ਹੀ ਹੈ ਸਾਰਾ ਕੁਛ। ਇਹਦਾ ਮਤਲਬ ਕੀ ਆ, ਆਲ ਇਨ ਆਲ, ਕਿਉਂ ਸਾਰਾ ਕੁਝ ਆਪ ਹੀ ਹੈ। ਜਿਵੇਂ ਕਈ ਵਾਰ ਅਖਬਾਰਾਂ 'ਚ ਆਉਂਦਾ ਵੀ ਕਿਸੇ ਬੜੀ ਦੂਰ ਦੁਰਾਡੇ ਪੇਂਡੂ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਨਹੀਂ ਆਉਂਦਾ, ਮਾਸਟਰ ਵੀ ਨਹੀਂ ਆਉਂਦਾ, ਉੱਥੇ ਕੌਣ ਹੈ? ਕਹਿੰਦੇ ਇੱਕ ਚਪੜਾਸੀ ਹੈ, ਉਹ ਚਪੜਾਸੀ ਉਹ ਪ੍ਰਿੰਸੀਪਲ ਦੇ ਸਹਿਣ ਕਰ ਹੁੰਦਾ, ਉਹੀ ਮਾਸਟਰ ਦੇ ਸਹਿਣ ਕਰ ਛੱਡਦਾ, ਉਹੀ ਮਾੜੀ ਮੋਟੀ ਉਹ ਵੀ 8-10 ਪੜ੍ਹਿਆ ਹੋਇਆ ਉਹ ਕਲਾਸਾਂ ਲਾ ਲੈਂਦਾ, ਪ੍ਰਾਇਮਰੀ ਸਕੂਲ ਹੈ, ਹੈੱਡ ਮਾਸਟਰ ਵੀ ਆਪ ਹੀ ਬਣ ਜਾਂਦਾ, ਉਹ ਵੀ ਆਪੇ ਆਪ ਹੀ ਬਣਿਆ ਹੋਇਆ ਉੱਥੇ ਸਾਰਾ ਕੁਛ। ਬ੍ਰਹਮ ਵੀ ਸਾਰਾ ਕੁਝ ਆਪੇ ਹੀ ਹੈ, ਕਥਾ ਵੀ ਆਪੇ ਕਰੀ ਜਾਂਦਾ, ਸੁਣ ਤੁਹਾਡੇ ਵਿੱਚ ਵੀ ਆਪੇ ਬੈਠ ਕੇ ਸੁਣੀ ਜਾਂਦੇ, ਤੁਸੀਂ ਹਾਂ ਹਾਂ ਕਰੀ ਜਾਂਦੇ ਹੋ, ਮੈਂ ਕਹਿੰਦਾ ਮੈਂ ਕਥਾ ਕਰ ਰਿਹਾ ਤੇ ਤੁਸੀਂ ਸੁਣੀ ਜਾਂਦੇ ਹੋ, ਆਪਾਂ ਨੂੰ ਭੁਲੇਖਾ ਕਿ ਮੈਂ ਕਰਦਾ ਤੁਹਾਨੂੰ ਭੁਲੇਖਾ ਮੈਂ ਸੁਣਦਾ, ਸਾਨੂੰ ਸਭ ਨੂੰ ਭੁਲੇਖਾ ਪਾਈ ਬੈਠਾ। ਉਹ ਕਰੀ ਜਾਂਦਾ ਆਪ ਹੀ ਸਾਰਾ ਕੁਛ, ਨਾ ਮੈਂ ਕਰਦਾ ਨਾ ਤੁਸੀਂ ਕਰਦੇ ਹੋ ਕੁਛ, ਆਪਾਂ ਮਿੱਟੀ ਦੇ ਪੁਤਲੇ ਹਾਂ, ਮਿੱਟੀ ਦੇ ਪੁਤਲੇ ਵਿਚਾਰੇ ਨੇ ਕੀ ਕਰਨਾ। ਬ੍ਰਹਮ ਦੀ ਚੇਤਨ ਸੱਤਾ ਹੀ ਆਪਾਂ ਤੋਂ ਸਾਰਾ ਕੰਮ ਕਰਵਾ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਇਸ ਕਰਕੇ ਉਹ ਨਿਰੰਜਨ ਸ਼ੁੱਧ ਪਰਮੇਸ਼ਰ ਸਾਰੇ ਕਿਤੇ ਵਿਆਪਕ ਰੂਪ ਹੋ ਕੇ, ਇਸੇ ਕਰਕੇ ਤਾਂ ਉਹ ਹੈ ਨਿਰਭਉ। ਉਹ ਨਿਰਭਉ ਇਸੇ ਕਰਕੇ ਹੀ ਹੈ ਕਿ ਉਹ ਜੀਵ ਦੇ ਵਿੱਚ ਵੀ ਆਪ ਹੀ ਬੈਠਾ, ਈਸ਼ਰ ਵਿੱਚ ਵੀ ਆਪ ਹੀ ਬੈਠਾ, ਸਰਗੁਣ ਵਿੱਚ ਵੀ ਆਪ ਹੀ ਬੈਠਾ, ਨਿਰਗੁਣ ਵਿੱਚ ਵੀ ਆਪ ਹੀ ਬੈਠਾ। ਹੁਣ ਲੜਾਈ ਕਿਹਦੇ ਨਾਲ ਹੋਣੀ ਇਹਨਾਂ ਦੀ? ਨਿਰਵੈਰ ਵੀ ਇਸੇ ਕਰਕੇ ਹੀ ਹੈ, ਕਿਉਂਕਿ ਉਹ ਨਿਰਵੈਰ ਵੈਰ ਕਿਹਦੇ ਨਾਲ ਕਰਨਾ? ਜਦੋਂ ਮੈਂ ਵੀ ਤੁਹਾਡੇ 'ਚ ਬੈਠਾ, ਤੁਸੀਂ ਮੇਰੇ 'ਚ ਬੈਠੇ ਹੋ, ਹੁਣ ਲੜਨਾ ਕਿਹਦੇ ਨਾਲ ਹੈ? ਜਦੋਂ ਐਸੀ ਅਵਸਥਾ ਪਹੁੰਚ ਗਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੋ ਜਿਵੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇਉਂ ਪਲੰਘ ਦੇ ਉੱਤੇ ਬੈਠੇ ਸਿੰਘਾਂ ਦਾ ਭਜਨ ਕਰਦੇ ਨੇ, ਅਚਾਨਕ ਇਉਂ ਹਵਾ ਦੇ ਵਿੱਚੋਂ ਇੱਕ ਮਹਾਤਮਾ ਪ੍ਰਗਟ ਹੋ ਗਿਆ, ਮਹਾਂਪੁਰਸ਼ ਜਲਦੀ ਨਾਲ ਉੱਠ ਕੇ ਕਾਹਲੀ ਨਾਲ ਖੜੇ ਹੋਏ, ਕਹਿੰਦੇ ਲਿਆਓ ਪਲੰਘ ਲਿਆਓ ਜਲਦੀ ਕਰੋ। ਪਲੰਘ ਵਿਛਾਇਆ, ਉਹਨਾਂ ਨੂੰ ਬਿਠਾਇਆ, ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰਦੇ ਮੈਂ ਆ ਜਾਂਦਾ ਉੱਥੇ, ਤੁਸੀਂ ਕਿਉਂ ਆਏ? ਖੇਚਲ ਕੀਤੀ। ਕਹਿੰਦੇ ਨਹੀਂ, ਮੇਰੇ ਮਨ ਤਾਂ ਅੱਜ ਨਾ ਇੱਕ ਸੰਕਲਪ ਆਇਆ ਬੈਠੇ ਨੇ। ਕਹਿੰਦੇ ਕੀ ਆਇਆ? ਕਹਿੰਦੇ ਗੁਰਬਚਨ ਸਿੰਘ ਤੂੰ ਬ੍ਰਹਮ ਗਿਆਨ 'ਚ ਚਲਿਆ ਗਿਆ, ਆ ਸਾਹਮਣੇ ਜਿਹੜੇ ਜੀਵ ਬੈਠੇ ਨੇ ਇਹ ਬ੍ਰਹਮ ਰੂਪ ਨੇ, ਇਹਨਾਂ ਵਿੱਚ ਵੀ ਤੈਨੂੰ ਬ੍ਰਹਮ ਹੀ ਦਿਖਦਾ, ਤੇ ਤੂੰ ਆਪ ਵੀ ਬ੍ਰਹਮ ਗਿਆਨੀ ਹੈ ਤੇ ਸਰਵ ਵਿਆਪਕ ਬ੍ਰਹਮ ਹੈ, ਆਹ ਜਿਹੜੀ ਤੂੰ ਕਥਾ ਕਰਕੇ ਸੁਣਾਉਣਾ ਇਹ ਕੀ ਸੁਣਾਉਣਾ? ਬ੍ਰਹਮ ਨੂੰ ਬ੍ਰਹਮ ਉਪਦੇਸ਼ ਨਹੀਂ ਨਾ ਕਰ ਸਕਦਾ, ਤੈਨੂੰ ਤਾਂ ਇਹਨਾਂ 'ਚ ਬ੍ਰਹਮ ਨਹੀਂ ਦਿਖਦਾ ਸਾਰਿਆਂ 'ਚ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੁਹਾਨੂੰ ਮਹਾਂਪੁਰਸ਼ ਹੋ, ਇੰਨਾ ਵੀ ਤਾਂ ਪਤਾ ਨਾ, ਬ੍ਰਹਮ ਗਿਆਨੀ ਦੇ ਅਧੀਨ ਅਗਿਆਨ ਵੀ ਹੁੰਦਾ, ਮੈਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਆਪਣੇ ਆਪ 'ਤੇ ਪਰਦਾ ਪਾ ਕੇ ਫਿਰ ਇਹਨਾਂ ਨੂੰ ਉਪਦੇਸ਼ ਕਰਦਾ। ਕਿਵੇਂ? ਜਿਵੇਂ ਇੱਕ ਬੰਦੇ ਨੇ, ਕੋਈ MED ਪੜ੍ਹਿਆ ਹੋਇਆ ਬੰਦਾ, ਉਸ ਬੰਦੇ ਨੂੰ ਸਾਰਾ ਗਿਆਨ ਹੈ, ਚਾਹੇ ਉਹ ਪੰਜਾਬੀ ਦੀ MA ਕੀਤੀ, ਫਿਰ MED ਕਰ ਲਈ, ਉਹਨੇ ਟੀਚਰ ਲੱਗ ਗਿਆ, ਨੌਕਰੀਆਂ ਨਹੀਂ ਮਿਲਦੀਆਂ, ਚਲੋ ਪ੍ਰਾਇਮਰੀ ਸਕੂਲ 'ਚ ਹੀ ਸਹੀ, ਬਲੈਕ ਬੋਰਡ ਦੇ ਅੱਗੇ ਚਾਕ ਫੜ ਕੇ ਖੜਾ ਹੋ ਗਿਆ। ਉਹ ਚੌਕ ਲੈ ਕੇ ਕਹਿੰਦਾ ਊੜਾ ਐੜਾ ਈੜੀ ਸੱਸਾ ਹਾਹਾ ਲਿਖ ਦਿੱਤਾ ਉਹਨੇ। ਪਰ ਉਸ ਬੰਦੇ ਨੂੰ ਕੀ ਲੋੜ ਹੈ ਊੜਾ ਐੜਾ ਈੜੀ ਸੱਸਾ ਹਾਹਾ ਲਿਖਣ ਦੀ, ਜਿਹੜਾ ਬੰਦਾ ਐਮ ਏ ਕਰ ਚੁੱਕਿਆ ਪੰਜਾਬੀ ਦੀ, ਐਮ ਐਡ ਕੀਤੀ ਹੋਈ, ਵੀ ਤੈਨੂੰ ਲਿਖਣ ਦੀ ਕੀ ਲੋੜ ਜੇ ਉਹਨੂੰ ਕੋਈ ਪੁੱਛੇ। ਉਹ ਕਹਿੰਦਾ ਮੈਂ ਆਪਣੇ ਲਈ ਨਹੀਂ, ਮੈਂ ਆਹ ਜਿਹੜੇ ਕਲਾਸ ਹੈ ਨਾ ਮੇਰੀ, ਇਹਨੂੰ ਹਲੇ ਊੜਾ ਆੜਾ ਆਉਂਦਾ ਨਹੀਂ, ਇਹਦੇ ਵਾਸਤੇ ਲਿਖ ਰਿਹਾ। ਉੱਥੇ ਉਹ ਆਪਣੇ ਗਿਆਨ ਨੂੰ ਭੁੱਲ ਕੇ ਅਗਿਆਨ ਵਿੱਚ ਆ ਕੇ ਊੜਾ ਐੜਾ ਲਿਖਦਾ। ਵਾਸਤਵ ਤਾਂ ਉਹਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ, ਇਸੇ ਪ੍ਰਕਾਰ ਬ੍ਰਹਮ ਗਿਆਨੀ ਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ, ਫਿਰ ਵੀ ਆਪਣੇ ਆਪ ਨੂੰ ਛੋਟਾ ਬਣਾ ਕੇ ਇਹਨਾਂ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਛੋਟਾ ਬਣ ਕੇ ਉਹਨਾਂ ਨੂੰ ਉਪਦੇਸ਼ ਕਰਦਾ। ਬ੍ਰਹਮ ਨੇ ਵੀ ਐਂ ਕੀਤਾ, ਬ੍ਰਹਮ ਪਰਮੇਸ਼ਰ ਨੇ ਸਾਨੂੰ ਸਿੱਖਿਆ ਦੇਣ ਲਈ ਗੁਰੂ ਨਾਨਕ ਰੂਪ ਹੋ ਕੇ ਇੱਥੇ ਅਵਤਾਰ ਧਾਰਿਆ ਸ੍ਰਿਸ਼ਟੀ 'ਤੇ, ਸਧਾਰਨ ਤੌਰ 'ਤੇ ਸਾਡੇ ਵਾਂਗੂ ਹੀ ਵਿਚਰ ਕੇ ਆ ਕੇ ਪੂਰੀ ਮਰਿਆਦਾ ਨੂੰ ਨਿਭਾ ਕੇ ਦਸਾਂ ਸਰੂਪਾਂ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਤਿਆਰ ਕਰਕੇ ਫਿਰ ਅਲੋਪ ਹੋ ਗਏ ਬ੍ਰਹਮ। ਫਿਰ ਸਾਨੂੰ ਆਪਣੀ ਧੁਰਕੀ ਬਾਣੀ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਆਪ ਹੀ ਹੈ ਸਾਰਾ ਕੁਛ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਸ ਬ੍ਰਹਮ ਦੀ ਸੇਵਾ ਕੀਤੀ। ਸੇਵਿਆ ਦਾ ਭਾਵ ਪਹਿਲਾਂ ਵੀ ਸੁਣ ਚੁੱਕੇ ਹਾਂ ਆਪਾਂ, ਜਿਨ੍ਹਾਂ ਨੇ ਉਹਨਾਂ ਨੂੰ ਸੇਵਿਆ ਹੈ, ਚਿੰਤਨ ਕੀਤਾ ਹੈ, ਉਹਦਾ ਭਜਨ ਕੀਤਾ ਹੈ, ਉਹਨਾਂ ਨੇ ਮਾਣ ਆਦਰ ਸਤਿਕਾਰ ਪ੍ਰਾਪਤ ਕੀਤਾ ਹੈ। ਇੱਥੇ ਗੱਲ ਨਹੀਂ ਮੁੱਕ ਜਾਂਦੀ ਮਾਣ ਆਦਰ ਤੇ ਹੀ, ਮੰਮਾ ਮਾਨ ਇਹ ਆਪਾਂ ਨਿਯਮ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ ਜਿੰਨੇ ਵੀ ਅੱਖਰ ਮੁਕਤੇ ਹੁੰਦੇ ਨੇ ਪਹਿਲੇ ਉਹਨਾਂ ਵਿੱਚੋਂ ਐੜਾ ਨਿਕਲਦਾ, ਸਿਹਾਰੀ ਵਿੱਚੋਂ ਈੜੀ ਨਿਕਲਦੀ ਹੈ, ਔਂਕੜ ਕਿਤੇ ਲੱਗਿਆ ਹੋਵੇ ਉਹ ਊੜਾ ਕੱਢ ਲਈਦਾ ਆਪਣੇ ਆਪ ਹੀ। ਮਹਾਰਾਜ ਕਹਿੰਦੇ ਇੱਥੇ ਹੀ ਗੱਲ ਨਹੀਂ ਮੁੱਕਣੀ ਕਿ ਮਾਨ ਪ੍ਰਾਪਤ ਕਰ ਲਿਆ ਸਿੱਧੋ, ਮਾਨ ਦਾ ਮਤਲਬ ਤਾਂ ਹੰਕਾਰ ਵੀ ਹੁੰਦਾ। ਦੇਖੋ ਇੱਕ ਮਾਣ ਉਹ ਹੈ ਜਿਹੜਾ ਦੁਨਿਆਵੀ ਹੈ, ਦੁਨਿਆਵੀ ਮਾਣ ਬੰਦੇ ਨੂੰ ਮਿਲ ਜਾਏ, ਅਹੁਦਾ ਮਿਲ ਜਾਏ, ਉੱਚੀ ਪਦਵੀ ਮਿਲ ਜਾਏ, ਉਹ ਬੰਦੇ ਦਾ ਦਿਮਾਗ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ, ਅੰਨਾ ਬੋਲਾ ਹੋ ਜਾਂਦਾ, ਹੰਕਾਰੀ ਹੋ ਜਾਂਦਾ। ਦੋ ਪ੍ਰਕਾਰ ਦਾ ਮਾਣ ਹੈ, ਇੱਕ ਬ੍ਰਹਮ ਵੱਲੋਂ ਮਾਣ ਮਿਲਦਾ ਸ਼ੁੱਧ ਮਾਣ, ਇੱਕ ਮਾਇਆ ਵੱਲੋਂ ਮਾਣ ਮਿਲਦਾ ਉਹ ਮੈਲਾ ਮਾਣ ਹੁੰਦਾ। ਦੋ ਪ੍ਰਕਾਰ ਦਾ ਮਾਣ ਹੈ। ਇਸ ਮਾਨ ਦੇ ਮੰਮੇ ਵਿੱਚੋਂ ਐੜਾ ਕੱਢ ਕੇ ਅਸੀਂ ਆਪਣੇ ਪ੍ਰੇਮੀ ਨੂੰ ਅਮਾਨ ਬਣਾਉਂਦੇ ਹਾਂ, ਅਮਾਨ ਮਾਣ ਤੋਂ ਰਹਿਤ ਨਿਮਰਤਾ ਵਾਲਾ। ਕਿਵੇਂ? ਬਹੁਤ ਉੱਚਾ ਜਾ ਕੇ ਵੀ ਮੇਰਾ ਗੁਰਸਿੱਖ ਨੀਵਾਂ ਹੀ ਰਹਿੰਦਾ, ਜਿੰਨੀ ਮਰਜ਼ੀ ਉੱਚੀ ਅਵਸਥਾ ਦਾ ਮਾਲਕ ਬਣ ਜਾਏ ਤਾਂ ਵੀ ਉਹਨੇ ਨਿਮਰਤਾ ਵਿੱਚ ਹੀ ਰਹਿਣਾ ਹੈ। ਇਸ ਮਾਨ ਦੇ ਵਿੱਚ ਹੀ ਅਮਾਨ ਲੁਕਿਆ ਹੋਇਆ। ਦੁਨਿਆਵੀ ਤੌਰ 'ਤੇ ਆਪਾਂ ਜਿੰਨੇ ਕੰਮ ਕਰਦੇ ਹਾਂ ਸੰਸਾਰ ਵਿੱਚ, ਜਿਹਨੂੰ ਮਾੜਾ ਜਿਹਾ ਕਿਤੇ ਗੋਲਡ ਮੈਡਲ ਮਿਲ ਜਾਏ, ਕੋਈ ਚੱਕਰ ਮਿਲ ਜਾਏ, ਕੋਈ ਹੋਰ ਅਹੁਦਾ ਮਿਲ ਜਾਏ, ਉਹਦੇ ਅੰਦਰ ਹੰਕਾਰ ਦਾ ਵਾਧਾ ਹੋ ਜਾਂਦਾ। ਪਰ ਮੇਰੇ ਕੋਲ ਜਦੋਂ ਗੁਰਸਿੱਖ ਆ ਕੇ ਸੇਵਾ ਕਰਦਾ, ਸਿਮਰਨ ਕਰਦਾ, ਤਾਂ ਮੈਂ ਉਹਨੂੰ ਅਮਾਨ ਬਣਾਉਣਾ, ਨਿਮਰਤਾ ਸਹਿਤ ਨਿਰਹੰਕਾਰ ਕਰਕੇ ਉਸ ਬੰਦੇ ਦਾ ਮਾਣ ਲੋਕ ਅਤੇ ਪਰਲੋਕ ਵਿੱਚ ਕਰਵਾ ਕੇ ਹੰਕਾਰ ਤੋਂ ਰਹਿਤ ਕਰ ਦਿੰਦਾ। ਉਸ ਬਾਬਾ ਲਹਿਣਾ ਜੀ ਨੂੰ ਜਿਵੇਂ ਕੀਤਾ ਸੀ ਆਪ ਜੀ ਨੇ, ਮੁਰਦਾ ਵੀ ਖਾਣ ਨੂੰ ਕਹਿਤਾ, ਮੁਰਦਾ ਵੀ ਖਾ ਅਤੇ ਨਾਲੇ ਮਾਣ ਵੀ ਦੇ ਦਿੱਤਾ, ਦੋਨੋਂ ਹੀ ਕਰਮ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੂੰ ਅਸੀਂ ਸੱਚਾ ਮਾਣ ਬਖਸ਼ਿਸ਼ ਕਰਦੇ ਹਾਂ, ਹੰਕਾਰ ਤੋਂ ਰਹਿਤ ਕਰ ਦਿੰਦੇ ਹਾਂ। ਸੋ ਜਿਨ੍ਹਾਂ ਨੇ ਵਿਧੀ ਪੱਖ ਦੁਆਰਾ ਸੇਵਿਆ ਹੈ, ਵਿਧੀ ਪੱਖ ਦੁਆਰਾ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੇ ਉਹਦਾ ਮੰਨਣ ਗਿਆਨ ਪ੍ਰਾਪਤ ਕੀਤਾ। ਵਿਧੀ ਪੱਖ ਵਾਲੇ ਮੰਨਣ ਗਿਆਨ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ, ਉਹ 6 ਪ੍ਰਮਾਣਾਂ ਰਾਹੀਂ ਅਕਾਲ ਪੁਰਖ ਨੂੰ ਮੰਨਦੇ ਨੇ ਵਿਧੀ ਪੱਖ ਵਾਲੇ। ਉਹ ਕਿਵੇਂ ਜੀ? ਕਹਿੰਦੇ ਉਹ ਇਉਂ ਮੰਨਦੇ ਨੇ ਜਿਵੇਂ ਪਹਿਲਾ ਪ੍ਰਮਾਣ ਹੈ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਪ੍ਰਤੱਖ ਪ੍ਰਮਾਣ ਨਹੀਂ ਤਾਂ ਹੋਰ ਕੀ ਹੈ? ਇਹੋ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, यही प्रतख प्रमाण है। प्रतख प्रमाण इधर उत्ते होर की दईए तुहानू क्या दुनिया तुरी फिरदी है, गल्लां बातां करदी बोलदी उठदे ने, सृष्टि वध रही है, यह बिना चेतन सत्ता तो नहीं वध रही है, चेतन सत्ता करके ही वध रही है। सो जिस परमात्मा की चेतन सत्ता करके सारा कुछ हो रहा, आप जान रहे हैं, हाथ पैर हिल रहे ने, बंदा गल्लां बातां कर रहा है, पंछी उड़े फिरते हैं, दरख्तां दीआं कुरंबलां फुटदीआं, फुल लगते हैं, फिर फल लगते हैं, फलों में मिठा कौन भरदा, ये चेतन सत्ता ही तो है। प्रतख प्रमाण वाले हो विधि पक्ष राही, छे विधियां राही उसनू जानन दा मनन ज्ञान प्राप्त करते हैं। फिर उन्होंने कोल पहला प्रतख प्रमाण आ गया, हुण वह की करते हैं अनुमान प्रमाण लाते हैं, अनुमान लाना किस तरह। सो जिमें कहते हैं जिथे धूं निकलता हो अग्नि का अनुमान लाया जाता है, रसोई विच या बाहर किते जिथे भी किते धूं देखांगे उत्थे आपां अग का अनुमान लाने हैं। इहदे नाल नाल आपां फिर अनुमान लाने हरेक चीज का ही, किस तरह जिस प्रकार आपां ये अनुमान लाने हैं कि आ जिहड़े सितारे ने आसमान दे विच, चंद्रमा है, सूरज है, सृष्टि है, ये किने बनाई है, ये अनुमान लाने आपां, इहदा मतलब वो है, इहदे पिछे कोई चेतन सत्ता काम करदी। सो जिवें नास्तक मुल्कां वालिआं ने भी यह गल कह दी, रब नूं सीधा तो नहीं मानते हो, पर उन्होंने अपनी स्टडी दौरान यह गल कही, कहिंदे जिहड़ा परमेश्वर आ वह तो नहीं सी मानते भी हैगा, वह नहीं मानते। एक गल जरूर मानते हैं कि आ जिहड़े पहाड़ ने, दरख्त ने, धरतियां ने, तारे, चंद्रमा, इन्हां दे पिछे कोई अदिख शक्ति काम कर रहे हैं। वैसे असीं रब नूं नहीं मानते, वह यह कहते हैं रब दे प्यारे जिहड़े ने विधि पक्ष वाले वो अनुमान लाउंदे ने, क्योंकि जिवें एक छोटे तो छोटा मकान है बनिया होया, उहदा अनुमान लग जांदा भी ये जरूर मिस्त्री ने बनाया होवेगा। इस प्रकार सारी सृष्टि नूं देख के अनुमान लग जांदा है कि आ जिन्ना कुछ बनिया होया है, कुदरत दिसा, कुदरत सुनिया, कुदरत भाव सुख सार, कुदरत पाताली आकाशी, कुदरत सर्ब आकार, यह सारा कुछ कुदरत ने बनाया। पर कुदरत किने बनाई है? कादर ने, या वाहेगुरु का अंदाजा ला लेंदे ने। फिर तीसरा प्रमाण उन्हां दा हुंदा उपमान प्रमाण, उपमा देनी। जो जिवें किसी नूं उपमा देईए, आपां परमेश्वर नूं आपां ज्यादातर उपमा यह दिंदे आ कि बई जिवें सूरज है, सूरज प्रकाशमान है, धरती ते प्रकाश करदा है, सूरज आसमान विच है, सूरज आप निरलेप रहिंदा है, पर धरती उत्ते गंदगी उत्ते भी उहदी धुप पैंदी है, फुल्लां उत्ते भी धुप पैंदी है, पाणी उत्ते भी, हरेक थां दे उत्ते उहदी धुप पैंदी है, आपां सूरज दा प्रमाण दिंदे आ। इस प्रकार कहिंदे ने कि वह जिहड़ा है वाहिगुरु उहनूं उपमान प्रमाण दे के सिद्ध करना, जिवें आकाश दे द्वारा भी आपां प्रमाण दिंदे आ। आकाश वास्तव में जड़ रूप है, बेजान है आकाश, एक जगह ही खड़ा है बस, पर प्रमाण दिंदे कि जिवें आकाश व्यापक है, इस तरह परमेश्वर भी व्यापक है। इउं जदों आपां आकाश का प्रमाण दिंदे हैं, वाहेगुरु व्यापक है पर चेतन है, हिलण जुलण की शक्ति है उहदे च, आकाश व्यापक है पर चेतन नहीं है, इस हिलण जुलण की शक्ति नहीं है। इस प्रकार वो उपमान प्रमाण द्वारा प्रमाण देंदे ने, प्रमाण दे के परमेश्वर नूं सिद्ध करन दा यतन करदे ने। यह तो छे पक्ष विधि पक्ष वालिआं दे होणगे, तीन पक्ष ही होए ने हले, बाकी दे तीन कल नूं सुणांगे। फिर निखेध पक्ष वाले छे पक्षां राही अपना पक्ष रखणगे, फिर मनण ज्ञान वाले अपना पक्ष रखणगे, वह सारिआं दा ज्ञान आपां पहलां लवांगे, फिर आपां नूं इन्ना क पता लगेगा कि मनना की हुंदा, कि मनण मनण उत्ते ही अपना इन्ना विचार हो जाएगा। सो कोई लोग तो परमेश्वर नूं इउं सिद्ध करदे ने, जिवें आपां हुण तिन प्रमाणा विच सुण लिया, कोई दूसरे पक्ष राही सिद्ध करदे ने, इह भी उहदी सेवा ही है। इन्हां ने जिन्हां ने विधि पक्ष राही उहदी सेवा कीती है, ਉਹਨਾਂ ਨੇ ਵੀ ਮੰਨਣ ਗਿਆਨ ਦੀ ਪ੍ਰਾਪਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਇਹ ਸਿੱਧਾਂ ਨਾਲ ਵਿਚਾਰ ਕਰ ਰਹੇ ਨੇ, ਗੁਰਸਿੱਖਾਂ ਨੂੰ ਵੀ ਇਹੀ ਵਿਚਾਰ ਸੁਣਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੇ ਵੀ, ਕਿਉਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅਰਥ ਖੁਦ ਵੀ ਕੀਤੇ ਨੇ, ਖੁਦ ਹੀ ਤਾਂ ਅਰਥ ਕਰਕੇ ਸੁਣਾ ਰਹੇ ਨੇ ਸਾਰਿਆਂ ਨੂੰ। ਜੇ ਗੁਰੂ ਨਾਨਕ ਦੇਵ ਜੀ ਇਹਦੇ ਭਾਵ ਨੂੰ ਨਾ ਖੋਲ੍ਹਦੇ ਤਾਂ ਇਹ ਕਿਸੇ ਨੂੰ ਗਿਆਨ ਹੋ ਹੀ ਨਹੀਂ ਸੀ ਸਕਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਇਹ ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰੀ ਜਾਏ ਨਾ, ਜ਼ਿਆਦਾ ਤੋਂ ਜ਼ਿਆਦਾ ਬ੍ਰਹਮ ਗਿਆਨ ਤੱਕ ਜੀਵ ਨੂੰ, ਕਿਉਂ ਜਪਜੀ ਸਾਹਿਬ ਦਾ ਖੁਦ ਹੀ ਲਿਖਿਆ ਹੋਇਆ ਕਰਮਖੰਡ, ਧਰਮਖੰਡ, ਸ਼ਰਮਖੰਡ, ਆ ਫਿਰ ਸੱਚਖੰਡ, ਇੰਨੀਆਂ ਖੰਡਾਂ ਤੱਕ ਤਾਂ ਲੈ ਜਾਂਦਾ ਜਪਜੀ ਸਾਹਿਬ, ਇਦੋਂ ਗਾਹਾਂ ਹੋਰ ਕੀ ਚਾਹੀਦਾ ਆਪਾਂ ਨੂੰ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੌਲੀ 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 ਜੀਵ ਸੱਚਖੰਡ ਤੱਕ ਆਪਣੇ ਆਪ ਹੀ ਚੱਲਿਆ ਜਾਂਦਾ ਹੈ। ਵਾਹਿਗੁਰੂ 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 ਜੀ। ਮਹਾਰਾਜ ਸ਼ਰਵਣ ਕਰ ਰਹੇ ਹਾਂ ਜਪਜੀ ਸਾਹਿਬ ਦੇ ਪੰਜਵੀਂ ਪੌੜੀ ਦੇ ਵਿੱਚ। ਸੋ ਪ੍ਰਮਾਣ ਨੇ ਕੁਛ, ਜਿਹਨਾਂ ਪ੍ਰਮਾਣਾਂ ਦੁਆਰਾ ਜਿਨ ਸੇਵਿਆ, ਕਿਸੇ ਨੇ ਕਿਵੇਂ ਉਹਨੂੰ ਸੇਵਾ ਕੀਤੀ, ਕਿਸੇ ਨੇ ਕਿਵੇਂ ਸੇਵਾ ਕੀਤੀ ਹੈ, ਵਿਧੀ ਪੱਖ ਦੇ ਪ੍ਰਮਾਣ ਨੇ 6। ਕਈ ਚੀਜ਼ਾਂ ਭਾਵੇਂ ਆਪ ਜੀ ਲਈ ਨਵੀਆਂ ਸੰਗਤ ਵਾਸਤੇ, ਐਸੀਆਂ ਚੀਜ਼ਾਂ ਜਿਹੜੀਆਂ ਉਹ ਵਿਦਵਾਨ ਛੱਡ ਹੀ ਗਏ ਲਗਭਗ, ਕਿਉਂਕਿ ਉਹ ਕਹਿੰਦੇ ਨੇ ਇੱਕ ਤਾਂ ਆਪਣਾ ਦਿਮਾਗ ਖਪਾਓ, ਬਹੁਤ ਜ਼ੋਰ ਲੱਗਦਾ ਇਹਨਾਂ ਚੀਜ਼ਾਂ 'ਤੇ, ਦਿਮਾਗ ਥੱਕ ਜਾਂਦਾ। ਵੀ ਇੱਕ ਜਿਹੜੇ ਸਾਹਮਣੇ ਬੈਠੇ ਆ ਉਹ ਕਹਿੰਦੇ ਕਲਾਸੀਕਲ ਰਾਗ ਵਾਲਿਆਂ ਵਾਂਗੂ, ਜੇ ਕਲਾਸੀਕਲ ਗਾਉਣ ਲੱਗ ਜੇ ਕੋਈ ਰਾਗ, ਲੋਕ ਉੱਠ ਕੇ ਤੁਰਨੇ ਸ਼ੁਰੂ ਹੋ ਜਾਂਦੇ, ਵੀ ਇਹ ਤਾਂ ਬੜਾ ਔਖਾ ਹੈ। ਸਿੱਧੀਆਂ ਧਾਰਨਾ ਹੀ ਠੀਕ ਹੈ ਸਾਨੂੰ, ਲੋਕ ਧਾਰਨਾ 'ਤੇ ਜ਼ਿਆਦਾ ਖੁਸ਼ ਰਹਿੰਦੇ ਨੇ, ਜਾਂ ਆਮ ਜੇ ਰਾਗੀ ਕੀਰਤਨ ਕਰਨ। ਇਹ ਚੀਜ਼ਾਂ ਸਾਰੀਆਂ ਬੜੀਆਂ ਮਹਿੰਗੀਆਂ ਹਨ, ਜੇ ਹੌਲੀ ਹੌਲੀ ਆਪਾਂ ਇੰਨਾ ਡੂੰਘਾ ਗਿਆਨ ਛੱਡਦੇ ਗਏ ਨਾ, ਤਾਂ ਇੱਕ ਦਿਨ ਆਪਾਂ ਬਿਲਕੁਲ ਹੀ ਅਗਿਆਨ ਵਿੱਚ ਹੀ ਚਲੇ ਜਾਵਾਂਗੇ। ਫਿਰ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਚਰਚਾ ਕਰਦੇ ਨੇ, ਨਾਲ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਕਿ ਵਿਧੀ ਪੱਖ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੇ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ। ਸੋ ਮਹਾਰਾਜ ਨੇ ਪਹਿਲਾਂ 3 ਪ੍ਰਮਾਣ ਆਪਾਂ ਨੂੰ ਸੁਣਾਏ ਨੇ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ। ਇਹ 3 ਪ੍ਰਮਾਣ ਆਪਾਂ ਕੱਲ੍ਹ ਸ਼੍ਰਵਣ ਕੀਤੇ ਨੇ। ਹੁਣ ਇਸ ਦੇ ਵਿੱਚ ਚੌਥਾ ਪ੍ਰਮਾਣ ਜਿਹੜਾ ਉਹ ਸ਼ਬਦਾਪਤੀ ਪ੍ਰਮਾਣ ਹੈ। ਸ਼ਬਦਾਪਤੀ, ਦੇਖੋ ਸ਼ਬਦ ਨਾਲ ਯਕੀਨ ਆਉਣਾ। ਵੀ ਕੋਈ ਲੜਕਾ ਕਿਸੇ ਦਾ ਮਿਲਟਰੀ 'ਚ ਭਰਤੀ ਹੋਇਆ ਹੋਇਆ, ਉਹਦਾ ਦੋਸਤ ਮਿਲਟਰੀ 'ਚੋਂ ਛੁੱਟੀ ਤੋਂ ਆਇਆ ਜਦੋਂ, ਤਾਂ ਉਸੇ ਪਿੰਡ ਵਿੱਚ ਉਹ ਦੂਸਰੇ ਲੜਕੇ ਦਾ ਪਿਤਾ ਵੀ ਰਹਿੰਦਾ, ਪਰਿਵਾਰ ਨੂੰ ਮਿਲਣ ਗਿਆ, ਜਾ ਕੇ ਕਹਿਣ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ। ਇਹ ਇਹਨੂੰ ਕਹਿੰਦੇ ਨੇ ਸ਼ਬਦਾਪਤੀ ਪ੍ਰਮਾਣ। ਘਰਦਿਆਂ ਨੂੰ ਸੁਣ ਕੇ ਹੀ ਯਕੀਨ ਆ ਗਿਆ, ਸੁਣਨ ਨਾਲ ਹੀ, ਸ਼ਬਦ ਸੁਣਨ ਨਾਲ ਹੀ ਯਕੀਨ ਆ ਗਿਆ ਵੀ ਸਾਡਾ ਲੜਕਾ ਸੂਬੇਦਾਰ ਬਣ ਗਿਆ। ਔਰ ਉਹਨਾਂ ਨੇ ਉਸੇ ਖੁਸ਼ੀ ਵਿੱਚ ਮਠਿਆਈ ਵੰਡੀ, ਅਖੰਡ ਪਾਠ ਕਰਾਇਆ। ਕੋਈ ਪੁੱਛੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ, ਕਹਿੰਦੇ ਫਲਾਨੇ ਬੰਦੇ ਨੇ ਆ ਕੇ ਕਿਹਾ। ਕਹਿੰਦੇ ਉਹਦੇ ਕਿਵੇਂ ਯਕੀਨ ਕਰ ਲਿਆ, ਕਹਿੰਦੇ ਉਹਦੀ ਪਲਟਣ ਵਿੱਚ ਹੈ। ਇਸ ਕਰਕੇ ਹੈ ਇਹਨੂੰ ਸ਼ਬਦਾਪਤੀ ਪ੍ਰਮਾਣ ਕਹਿੰਦੇ ਨੇ। ਜੇ ਕੋਈ ਹੋਰ ਬੰਦਾ ਆ ਕੇ ਕਹੇ ਪਿੰਡ ਦਾ ਜਾਂ ਆਸੇ ਪਾਸਿਓਂ ਕਹੇ, ਉਹਦੇ 'ਤੇ ਯਕੀਨ ਨਹੀਂ ਕਰ ਸਕਦਾ ਉਹ। ਇਸੇ ਪ੍ਰਕਾਰ ਜਦੋਂ ਸਤਿਗੁਰੂ ਜੀ ਕੋਈ ਸ਼ਬਦ ਕਹਿੰਦੇ ਨੇ ਬ੍ਰਹਮ ਦੇ ਬਾਰੇ, ਤਾਂ ਉਦੋਂ ਆਪਾਂ ਨੂੰ ਯਕੀਨ ਹੋ ਜਾਂਦਾ। ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਰਬ ਵਿਆਪਕ ਹੈ, ਉਹ ਪਰਿਪੂਰਨ ਹੈ, ਗਗਨਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਇਹ ਸਾਰੇ ਸਤਿਗੁਰੂ ਮਹਾਰਾਜ ਦੇ ਸ਼ਬਦ ਪ੍ਰਮਾਣ ਨੇ। ਸ਼ਬਦ ਕਰਕੇ ਯਕੀਨ ਦਾ ਆਉਣਾ, ਇਹ ਵਿਧੀ ਪੱਖ ਵਾਲਿਆਂ ਨੇ ਸ਼ਬਦ ਰਾਹੀਂ ਯਕੀਨ ਨੂੰ ਜਾਣਿਆ। ਸੋ ਇਸੇ ਪ੍ਰਕਾਰ ਇਹ ਸ਼ਬਦ ਰਾਹੀਂ ਆਪਾਂ ਨੂੰ ਗੁਰਬਾਣੀ ਰਾਹੀਂ ਭਰੋਸਾ ਪੈਂਦਾ ਕਿ ਅਕਾਲ ਪੁਰਖ ਹੈ। ਦੇਖਿਆ ਤਾਂ ਨਹੀਂ ਹੈ ਕਿਸੇ ਨੇ, ਪਰ ਹੈ। ਸਤਿਗੁਰੂ ਦੇ ਸ਼ਬਦ ਰਾਹੀਂ ਆਪਾਂ ਨੂੰ ਯਕੀਨ ਆਉਂਦਾ। 5ਵਾਂ ਪ੍ਰਮਾਣ ਜਿਹੜਾ ਹੈਗਾ ਉਹ ਹੈਗਾ ਅਰਥਾਪਤੀ ਪ੍ਰਮਾਣ। चीज का अर्थ कढ लेना। अर्थापति प्रमाण इस प्रकार हुंदा है, जिवें कोई बंदा दिन वेले भोजन नहीं करता, वह लोगों नूं कहिंदा मैं तां रोटी छड्डी हुई है, पर रात नूं चोरी छुपे रोटी खांदा, चंगीआं चीजां खांदा, तो फिर वह दिनों दिन भारा भी हुंदा जांदा। लोग अंदाजा लाउंदे ने भी ये बंदा वैसे तो सानू कहिंदा मैं खांदा कुछ नहीं, पर यह भारा हुंदा जांदा, जां शरीर इहदा मोटा गया, रोटी छड्ड के तो बंदा पतला हो जाता। इस करके जरूर लोग चीज खांदा होना। जिवें हजूर साहब बाबा गुरबचन सिंह जी खालसा गए तो उत्थे कहिंदे जी, एक इत्थे बाबा जी आए ने बड़ी देर दे, इत्थे झोंपड़ी च रहिंदे ने, कुछ नहीं खांदे, उह पौणहारी ने, अंतरजामता सी महापुरशां नूं, कहिंदे चलो आपां चल के देखिए। जदों उहदे कोल गए, बड़ी दुनिया, इन्नी लाइना लगियां लोगों दीआं, भई बाबा जी दे दर्शन करने, कुछ खांदे नहीं। महापुरशां ने उहदा जिहड़ा चेला सी उहनूं बुला के कहिंदे महापुरश खांदे नहीं कुछ? कहना नहीं खांदे नहीं। कोई कहिंदे कुछ तां खांदे होणे, बस जी आ वैसे एक दो तीन किलो दुध, चार किलो बत तो उबालना रख देईदा, उस पाई आ गिरियां बदाम दियां, पाई आ सौगी, पाई आ काजू, ते दूजा तीजा करके पा के उबालते रहीदा, उबालते जा एक गिलास रह जाता ना कड़े वाला, ये 24 घंटे च एक गिलास पीते हैं। महापुरश कहने भी इहनूं रोटी की लोड़ है। इस करके संसार नूं धोखा देना तो दुनिया नूं पता लग ही जाता। इसे प्रकार जे कोई कहे परमेश्वर है ही नहीं, भगत कबीर जी नूं उहनां दा एक पिंड दा ही रहण वाला बंदा सी, कहिंदा रब रूप कोई नहीं है, एवें लोक मारदे गल्लां, तुसीं भी एवें मार दे। भगत कबीर जी कहण लगे, ओए जो दिस है अंबर तारे, किन ओए चीते चीतन हारे। कहिंदे ओह गल सुण, तू कहना परमेश्वर है नहीं, आ जिहड़े असमान विच तारे लगे हुए ने, ये किने लाए ने? इन्ने तारे ने, असमान एडा वड्डा, हिमालय पर्वत है, समुद्र है, धरती है, होर धरतियां ने, सूरज है, चंद्रमा है, एडी वड्डी सृष्टि है, 84 लख जून है, वह किने बनातियां? इहदा मतलब रब है ही नहीं। अंदाजे तो पता लगता है कि आ जिहड़े लोग तुरे फिरते ने, बैठते उठते ने, खाते पीते ने, चेतन सत्ता काम करती है, पशु पंछी उड़े फिरते ने, सर पशु तुरे फिरते ने, पंछी उड़े फिरते ने, आ जिहड़े खेती किवें हो जाती है, अपने आप ही दरख्तों नूं फल लग जाते ने, अपने आप ही हरेक चीज वधदी है, ये कितों वध जाती है? बदल कितों आ जाते, अपने आप बरसात कर देंगे ने? इहदा मतलब कि उह परमेश्वर है, ना हुंदिया होया भी, ना दिखदिया होया भी, उहनूं आपां कुदरत द्वारा देखदे हां। बलिहारी कुदरत वसिया, तेरा अंत न जाई लखिया। गुरु नानक देव महाराज नूं मघालिया वाली साइड ते जदों महाराज गए, एक उधर जिमीदार कहण लग्या, तुसीं कहिंदे हो कि करतार करदा सारा कुछ, उहदी कुदरत करदी है, कृपा करके करतार दिखाओ। महाराज कहने करतार तां सर्व व्यापक है, देख ला सर्व व्यापक दिख रहा उहदा, फिर उहदी कुदरत की चीज होई? कहिंदे कुदरत भी दिखा दिंदे। कहिंदे कणक पैदा नहीं हुंदी साडे इलाके विच, असल गल इह सी कणक नहीं सी हुंदी उत्थे, उत्थों दा राजा कहिंदा सी मैं मंत्र पढ़ के बरसात कराऊंगा फिर कणक होऊगी। गुरु नानक देव जी महाराज कहण लगे, तेरे घरे कणक दे कुछ दाने पए ने? कहने हाँ महाराज, कुछ क पए ने। कहने जा लैके आ। जदों कणक दे दाने घरों लिया रहा, लोग कहिंदे वो जिहड़े चार दाने पए भी खराब कर लेंगा, साधु संतां ने की करना है? पर वह बंदा महाराज दे आखे लग के लै गया। गुरु नानक देव जी कहिंदे जा अपने खेत विच छिट्टा दे दे। दाणियां दा छिट्टा देता, कहिंदे हुण सवेरे आ जी। जदों सवेरे आया तो कणक खेत दे विच लै लै करदी खड़ी है। तुसीं भी हैरान होवोगे, शाम नूं बीज बीजिया, सवेर तक कणक उग गई। इह तां शाम तो सवेर तक 12-14 घंटे का समय, परमेश्वर तो सृष्टि नूं एक छिन विच रचदा, इह हैरानगी दी कीहड़ी गल आ? परमेश्वर ने आप कह के कणक बिजवाई है, तो उहनूं की औखा, उह भावें उसे टाइम सामने ही कर दिंदा। उहदे जदों आके जिमीदार ने कहा, कमाल है, रात बीजी है तो सवेरे उग भी गई कणक। कहिंदे महाराज, महाराज कहिंदे इसे नूं कुदरत कहिंदे आ। कहने महाराज होर दिखाओ। सतगुरु कहने कणक का बूटा पट के लिया, तो बूटा पट पट्ट लग्या, बूटे थले अग बलदी है, उत्थे ही बूटा छड के दौड़िया, महाराज बूटियां थले अग बल रही है, महाराज कहने इसे नहीं कुदरत कहते हैं, इस करके वह कुदरत करके वसया सोए, कुदरत करके अकाल पुरख नूं आपां जाणदे हां, उहदियां निशानियां आपां नूं सामने आ जांदियां ने, इउं अर्थापति प्रमाण द्वारा अकाल पुरख नूं मन्नण करन वाले मन्नदे ने। एक छेवां प्रमाण हुंदा आई तेजक प्रमाण जां अन उपलब्धि प्रमाण भी कहिंदे ने इहनूं। इह जिहड़ा प्रमाण है इस तरह हुंदा है जिवें वेदां शास्त्रां विच किसी धर्म ग्रंथ विच किते कुछ नहीं लिखिया होया किसी चीज़ बारे, पर एक गल आम लोगों में प्रचलित होंगी है, शहरों में तो यह गल घट, आम पिंड गल् होंदिया, पुराना कोई दरख्त खड़ा है बोहड़ का पिपल का पांच चार दरख्त खड़े, पिंड के लोग कहणगे उधर ना जायो उत्थे भूत प्रेत रहिंदा, दूजा तीजा चौथा लोग जाण ही हट जाते उत्थे, इउं देखा देखी देखा देखी सारे कही जाते हैं, लिखिया किते भी नहीं है ना ही किसी नूं पता है। तो इस तरह का एक प्रमाण होंगे इन्हों आई तेजक प्रमाण कहते ने। इं ही महाराज कहते सारे ही कहते ने चार पुकार है ना तू मन है, चारे वेद पुकार के कहने रब है फिर भी नहीं बंदा मानता, जो चार वेद कहते ने फिर भी नहीं मानता, खट भी एक बात बखाना है, छे शास्त्र भी उही गल कहने रब है, वो रब हैगा भाई फिर भी यकीन नहीं आया, दस अष्टी मिल एको कहया, दस ते अठ अठारह पुराण भी कहते रब हैगा, ता भी जोगी भेद ना लहया, ता भी इसने भेद नहीं पाया, ता भी जोगी तू भेद नहीं जाणिया, ता भी तू बंदिया भेद नहीं जाणिया, जे तेनू सुते सिद्ध कोई कह देना भाई इत्थे भूत रहिंदा वह तो यकीन कर लैंदा बंदा, अहिथे बई बड़ा डर वाली गल आ, देखो माड़ी जी तुसी किसी नूं कह दो ना भी आह मकान विच तां बड़ा खतरा, उत्थे मान लैंदे, जे कहो भी रब इत्थे आ फिर नहीं मानदा। महाराज सच्चे पातशाह कहिंदे आई तेजक प्रमाण वालिआं ने परमात्मा नूं वेदां शास्त्रां करके गुरबाणी करके बाणी करके श्रवण करके ही निश्चा कर लिया, वह सुणन नाल ही निश्चा कर लैंदे ने, इह तां विधि पक्ष द्वारा जिहड़े लोग मानदे ने। हुण एक इन्हां दा खंडन करी जांदे ने, विधि पक्ष वालिआं दा खंडन करदे निखेध पक्ष वाले, हुण उह पहले प्रमाण तों ही फेर लैंदे ने इस नूं, जिवें आपां पहला प्रमाण दित्ता प्रतख प्रमाण, प्रतख प्रमाण विच आपां दस्सिआ किवें परमेश्वर नूं जाणदे ने, जिहड़े निखेध पक्ष वाले ने उह कहिंदे प्रतख प्रमाण द्वारा परमेश्वर नूं देखिआ ही नहीं जा सकदा, किवें, क्योंकि जिहड़ियां इंद्रियां ने साडियां इन्हां च अखां जिहड़ियां ने अखां दा अविशय है परमात्मा, अखां दा विशा तां है संसार दुनिया पदार्थ, पर अखां दा अविशा है परमात्मा, अखां नाल नज़र नहीं आउंदा, अखां नाल धूआं देख के तां अग दा अनुमान लाया जा सकदा है, पर जिहड़ा ब्रह्म अकाल पुरख निराकार है सर्व व्यापक है उस अकाल पुरख दा अनुमान इन्हां अखां नाल किवें ला सकदे हां आपां, इह अखां तां स्थूल चीज नूं देख सकदियां ने, सूखम चीज नूं इह अखां नहीं देख सकदियां, इस करके उह कहिंदे ने कि इह जिहड़ा प्रमाण है इहनूं निखेध करदे हां, निषेध करदे हां, इउं नहीं उह जाणिया जा सकदा। फिर कहिंदे दूसरा प्रमाण जिहड़ा अनुमान प्रमाण, अनुमान लगाया जा सकदा उस अकाल पुरख वाहिगुरू का।